ਆਓ ਸਤਿਗੁਰੂ ਮਹਾਰਾਜ ਸ੍ਰੀ ਰਾਗ ਦੇ ਵਿੱਚ 31 ਅੰਗ ਦੇ ਉੱਪਰ ਪਹਿਲਾ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਇਹ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। 45ਵਾਂ ਸ਼ਬਦ ਹੈ ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਬਖਸ਼ਿਸ਼ ਕਰਦੇ ਸ੍ਰੀ ਰਾਗ ਦੇ ਅੰਦਰ। ਰਹਾਓ ਦੀਆਂ ਪੰਗਤੀਆਂ ਵਿੱਚ ਸ਼ਬਦ ਦਾ ਪ੍ਰਯੋਜਨ ਹੈ ਮਨ ਰੇ ਸਦਾ ਭਜੋ ਹਰ ਸਰਣਾਈ। ਇਹ ਮੇਰੇ ਮਨ ਸਦਾ ਹੀ ਭਜਨ ਕਰੋ ਵਾਹਿਗੁਰੂ ਦਾ, ਉਹਦੀ ਸ਼ਰਨ ਵਿੱਚ ਪਏ ਰਹੋ, ਕਿਉਂਕਿ ਵਾਹਿਗੁਰੂ ਦੀ ਸ਼ਰਨ ਹੀ ਵੱਡੀ ਹੈ। ਵਾਹਿਗੁਰੂ ਦੀ ਸ਼ਰਨ ਨੂੰ ਗ੍ਰਹਿਣ ਕੀਤਿਆਂ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜੀਵ ਦੇ ਉੱਤੇ। ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਏ। ਜੇ ਗੁਰੂ ਸਾਹਿਬ ਦਾ ਉਪਦੇਸ਼ ਸੁਣਦਿਆਂ ਸੁਣਦਿਆਂ ਮਨ ਦੇ ਅੰਦਰ ਵਾਸਾ ਕਰ ਜਾਵੇ, ਗੁਰਾਂ ਦੀ ਦਿੱਤੀ ਹੋਈ ਸੇਧ, ਉਹਨਾਂ ਦਾ ਪਵਿੱਤਰ ਉਪਦੇਸ਼ ਜੇ ਮਨ ਦੇ ਅੰਦਰ ਘਰ ਕਰ ਜਾਵੇ, ਤਾਂ ਫਿਰ ਇਹ ਬੰਦਾ ਕਦੇ ਵੀ ਪਰਮਾਤਮਾ ਨੂੰ ਭੁੱਲਦਾ ਨਹੀਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸ੍ਰੀ ਰਾਗ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਤੀਸਰੇ ਪਾਤਸ਼ਾਹ। ਅੰਮ੍ਰਿਤ ਛੋੜ ਬਿਖਿਆ ਲੋਭਾਣੇ, ਸੇਵਾ ਕਰਹਿ ਵਿਡਾਣੀ। ਹੁਣ ਜਿਹੜੇ ਮਨਮੁਖ ਬੰਦੇ ਨੇ, ਮਨ ਦੇ ਮਗਰ ਲੱਗਣ ਵਾਲੇ ਨੂੰ ਕਹਿੰਦੇ ਮਨਮੁਖ, ਜਿਹਨੇ ਕਦੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਗ੍ਰਹਿਣ ਨਾ ਕੀਤਾ ਹੋਵੇ, ਆਪਣੀਆਂ ਮਨਮਰਜ਼ੀਆਂ ਕਰਨ ਵਾਲੇ ਇਨਸਾਨ, ਉਹ ਨਾਮ ਅੰਮ੍ਰਿਤ ਨੂੰ ਛੱਡ ਕੇ ਬਿਖਿਆ ਲੋਭਾਣੇ, ਲੁਭਾਣੇ ਵੈਸੇ ਲੱਲੇ ਨੂੰ ਔਂਕੜ ਹੋਵੇ ਤਾਂ ਲੁਭਾਣੇ ਬਣਦਾ, ਇੱਥੇ ਹੋੜਾ ਹੈ। ਬਿਖਿਆ ਲੋਭਾਣੇ, ਸੇਵਾ ਕਰਹਿ ਵਿਡਾਣੀ, ਉਹ ਮਾਇਆ ਵਿੱਚ ਹੀ ਜ਼ਿਆਦਾ ਲੁਭਾਏਮਾਨ ਹੋਏ ਕੇ ਲੋਭਾਣੇ, ਲੋਭ ਦੇ ਵਿੱਚ ਆ ਕੇ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਹੈ ਸੇਵਾ ਕਰਹਿ ਵਿਡਾਣੀ, ਮਾਇਆ ਦੀ ਭਾਵਨਾ ਨੂੰ ਲੈ ਕੇ। ਵਿਡਾਣੀ ਹੁੰਦੀ ਹੈ ਬਗਾਨੀ, ਪਰਾਈ, ਪਰਾਏ ਜਿਹੜੇ ਹੁੰਦੇ ਨੇ ਜਿੱਥੋਂ ਪੈਸਿਆਂ ਦੀ ਆਸ ਹੋਵੇ, ਚਾਹੇ ਉਹ ਕਿਸੇ ਢੰਗ ਨਾਲ ਹੋਵੇ, ਬੜੇ ਤਰੀਕੇ ਨੇ ਉਹ ਇੱਕ ਪਰਮੇਸ਼ਰ ਨੂੰ ਛੱਡ ਕੇ, ਇੱਕ ਵਾਹਿਗੁਰੂ ਨੂੰ ਛੱਡ ਕੇ ਜਿਹੜੀ ਬਗਾਨੇ ਸੇਵਾ ਕਰਨੀ ਹੈ, ਬਗਾਨੇ ਥਾਂ ਜਾਣਾ, ਬਸ ਸਾਰੇ ਹੀ ਵਿੱਚ ਆ ਜਾਂਦੇ ਨੇ ਦੇ। ਵਾਹਿਗੁਰੂ ਨੂੰ ਛੱਡ ਕੇ ਮਾਇਆ ਦੇ ਮਗਰ ਲੱਗੇ ਹੋਏ ਜੀਵ ਮਨਮੁੱਖ, ਜਿਹੜੇ ਆਪ ਨਾਮ ਨਹੀਂ ਜਪਦੇ, ਉਹ ਦੂਜੇ ਨੂੰ ਵੀ ਜਪਣ ਨਹੀਂ ਦਿੰਦੇ। ਉਹਨਾਂ ਦਾ ਕੰਮ ਹੈ ਨਾ ਆਪ ਟੇਕ ਕੇ ਬਹਿਣਾ, ਨਾ ਕਿਸੇ ਨੂੰ ਟਿਕਣ ਦੇਣਾ, ਨਾ ਆਪ ਜਪਣਾ ਨਾ ਜਪਣ ਦੇਣਾ। ਉਹ ਦੁਨੀਆਂ ਭਰ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਹਰ ਜਗ੍ਹਾ ਉਹਨਾਂ ਦੀ ਬਹੁਲਤਾ ਹੈ। ਕਲਯੁੱਗ ਦਾ ਭਾਰੀ ਸਮਾਂ ਹੋਣ ਕਰਕੇ ਉਹ ਥਾਂ ਥਾਂ ਦੇ ਉੱਤੇ ਪੈਸਾ ਖਰਚ ਕੇ ਵੀ ਕੋਸ਼ਿਸ਼ ਕਰਦੇ ਨੇ ਕਿ ਕਿਵੇਂ ਲੋਕਾਂ ਨੂੰ ਨਾਮ ਨਾਲੋਂ ਤੋੜ ਦੇਈਏ, ਇਹ ਬਹਿ ਕੇ ਨਿਤਨੇਮ ਨਾ ਕਰ ਸਕਣ ਇਕੱਠੇ, ਬਾਣੀ 'ਤੇ ਵਿਸ਼ਵਾਸ ਨਾ ਬਣੇ। ਪੁਰਾਤਨ ਜਿੰਨੇ ਹੁਣ ਤੱਕ ਹੋਏ ਨੇ 10ਵੇਂ ਪਾਤਸ਼ਾਹ ਤੋਂ ਲੈ ਕੇ ਸਿੰਘ, ਉਹਨਾਂ ਦੇ ਵਿੱਚ ਸਾਡਾ ਯਕੀਨ ਨਾ ਬਣ ਸਕੇ, ਕਿਸੇ ਮਹਾਂਪੁਰਖ ਦੇ ਉੱਤੇ ਸਾਡਾ ਭਰੋਸਾ ਨਾ ਬਣ ਸਕੇ, ਗੁਰਬਾਣੀ ਉੱਤੇ ਸਾਡਾ ਯਕੀਨ ਨਾ ਬਣ ਸਕੇ। ਕੀਰਤਨ ਅਤੇ ਕਥਾ ਦੀ ਵੀ ਨਿੰਦਾ, ਹਰ ਚੀਜ਼ ਦੀ ਨਿੰਦਾ ਹੈ। ਸੇਵਾ ਵੀ ਚੰਗੀ ਨਹੀਂ ਕਹਿੰਦੇ, ਕਹਿਣ ਤੋਂ ਭਾਵ ਕਿ ਇਤਨਾ ਜ਼ੋਰ ਲਾਉਂਦਾ ਮਨਮੁੱਖ ਕਿ ਮੈਂ ਕਿਸੇ ਨੂੰ ਗੁਰਮੁਖ ਬਣ ਨਹੀਂ ਦੇਣਾ। ਮਹਾਰਾਜ ਕਹਿੰਦੇ ਵਿਡਾਣੀ ਬਗਾਨੀ ਸੇਵਾ ਕਰਕੇ, ਹੋਰ ਇੱਧਰ ਉੱਧਰ ਜਿਹੜੇ ਸ਼ਕਤੀ ਦੇ ਉਪਾਸ਼ਕ ਨੇ, ਸ਼ਕਤੀਆਂ ਵਾਲੇ, ਹੋਰ ਸ਼ਕਤੀਆਂ ਦੀ ਪੂਜਾ ਕਰਕੇ ਮਾਇਆ ਇਕੱਤਰ ਕਰਨ ਦਾ ਢੰਗ ਤਰੀਕਾ ਬਹੁਤ ਦੱਸਦਾ। ਸਤਿਗੁਰੂ ਫਰਮਾਉਂਦੇ ਨੇ ਤੀਸਰੇ ਪਾਤਸ਼ਾਹ ਮਹਾਰਾਜ, ਆਪਣਾ ਧਰਮ ਗਵਾਵ ਹੈ, ਬੂਝਹਿ ਨਾਹੀ, ਅੰਧਨ ਦੁੱਖ ਵਿਹਾਣੀ। ਉਹ ਲੋਕ ਮਨਮੁੱਖ ਜਿਹੜੇ ਨੇ, ਮਾਇਆ ਦੇ ਲਾਲਚ ਕਰਕੇ ਆਪਣਾ ਧਰਮ ਤਾਂ ਹਮੇਸ਼ਾ ਲਈ ਖਤਮ ਕਰ ਹੀ ਦਿੰਦੇ ਨੇ, ਕਿਉਂਕਿ ਧਰਮ ਦਾ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਵਿਚਾਰਿਆਂ ਨੂੰ, ਪਰ ਇਹ ਸਮਝਦੇ ਕੁਝ ਵੀ ਨਹੀਂ। ਬੂਝਹਿ ਨਾਹੀ, ਅੰਧਨ ਦੁੱਖ ਵਿਹਾਣੀ, ਇਸ ਕਰਕੇ ਉਹਨਾਂ ਦੀ ਜਿਹੜੀ ਉਮਰ ਹੁੰਦੀ ਹੈ ਅੰਧਨ ਰਾਤ ਦਿਨ ਦੁੱਖਾਂ ਵਿੱਚ ਹੀ ਬਤੀਤ ਹੁੰਦੀ, ਆਪ ਤੜਫਣਾ ਤੇ ਦੂਜੇ ਨੂੰ ਸੁਖੀ ਨਾ ਦੇਖ ਸਕਣਾ, ਫਿਰ ਦੂਜੇ ਨੂੰ ਵੀ ਤੜਫਣ ਦਾ ਉਪਦੇਸ਼ ਕਰਨਾ, ਮਨਮੁਖ ਅੰਧ ਨਚੇਤ ਹੀ ਡੂਬ ਮੂਏ ਬਿਨ ਪਾਣੀ। ਮਨਮੁਖ ਜਿਹੜੇ ਲੋਕ ਨੇ ਉਹ ਅੰਤਰੀਵ ਨੇਤਰਾਂ ਤੋਂ ਅੰਨੇ ਹੋਏ ਹੋਏ ਵਾਹਿਗੁਰੂ ਨੂੰ ਦੇਖਦੇ ਨਹੀਂ ਨੇ, ਨਾ ਹੀ ਚੇਤਦੇ ਨੇ, ਯਾਦ ਹੀ ਨਹੀਂ ਕਰਦੇ। ਗਿਆਨ ਨੇਤਰ, ਗਿਆਨ ਚਕਸ਼ੂ ਕਹਿੰਦੇ ਜਿਨ੍ਹਾਂ ਨੂੰ, ਗਿਆਨ ਦੀਆਂ ਅੱਖਾਂ ਤੋਂ ਹੀਣ ਨੇ, ਬਾਹਰਲੀਆਂ ਅੱਖਾਂ ਨਹੀਂ। ਬਾਹਰਲੀਆਂ ਅੱਖਾਂ ਦੇਖਦੀਆਂ ਨੇ ਪਰ ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਡੂਬ ਮੂਏ ਬਿਨ ਪਾਣੀ, ਪਦਾਰਥਾਂ ਦੇ ਮਗਰ ਦੌੜਦੇ ਪਰ ਉਹ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਨੂੰ। ਪਦਾਰਥ ਅੱਗੇ ਅੱਗੇ ਦੌੜਦੇ ਨੇ, ਉਹ ਪਿੱਛੇ ਪਿੱਛੇ ਦੌੜਦੇ ਨੇ, ਇਸ ਲਈ ਉਹ ਪਦਾਰਥਾਂ ਰੂਪ ਪਾਣੀ ਦੇ ਮਿਲੇ ਤੋਂ ਬਿਨਾਂ ਹੀ ਸੰਸਾਰ ਸਮੁੰਦਰ ਵਿੱਚ ਡੁੱਬ ਕੇ ਮਰ ਗਏ। ਤਾਂ ਸਾਨੂੰ ਉਪਦੇਸ਼ ਇਹ ਕਰਦੇ ਨੇ ਮਹਾਰਾਜ, ਮਨ ਰੇ ਸਦਾ ਭਜੋ ਹਰ ਸਰਣਾਈ। ਇਹ ਮੇਰੇ ਮਨ ਅਥਵਾ ਇਹ ਭਾਈ, ਤੂੰ ਸਦਾ ਹੀ ਵਾਹਿਗੁਰੂ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਸਮਝ ਕੇ ਫੇਰ ਭਜਨ ਕਰ। ਸ਼ਰਨ ਵਿੱਚ ਸਮਝਣਾ ਆਉਂ ਕਿ ਵਾਹਿਗੁਰੂ ਮੇਰੇ ਅੰਗ ਸੰਗ ਹੈ, ਮੇਰੇ ਕੋਲ ਹੈ, ਮੇਰੇ ਨਾਲ ਹੈ, ਮੇਰੇ ਹਿਰਦੇ ਵਿੱਚ ਹੈ, ਬਾਹਰ ਵੀ ਹੈ, ਮੈਂ ਵਾਹਿਗੁਰੂ ਦੇ ਵਿੱਚ ਹਾਂ, ਉਹਦੀ ਗੋਦ ਵਿੱਚ ਹਾਂ। ਵਾਹਿਗੁਰੂ ਸਾਨੂੰ ਪਿਆਰ ਕਰਦੇ ਨੇ, ਵਾਹਿਗੁਰੂ ਜੀ ਦਿਆਲੂ ਨੇ, ਕਿਰਪਾਲੂ ਨੇ। ਇਸ ਤਰ੍ਹਾਂ ਉਹਨਾਂ ਨੂੰ ਕੋਲ ਸਮਝ ਕੇ ਵਾਹਿਗੁਰੂ ਨੂੰ ਕਹਿੰਦੇ ਹਰ ਵਕਤ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਸਿਮਨ ਕਰਿਆ ਕਰੋ। ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ ਰਹਾਓ। ਜੇ ਗੁਰਾਂ ਦਾ ਉਪਦੇਸ਼ ਮਨ ਦੇ ਅੰਦਰ ਵਸ ਜਾਵੇ ਤਾਂ ਕਦੇ ਵੀ ਨਾਮ ਨਹੀਂ ਭੁੱਲਦਾ, ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਹੈ ਹੀ ਐਸਾ ਕਿ ਉਪਦੇਸ਼ ਨਾਮ ਨੂੰ ਭੁੱਲਣ ਹੀ ਨਹੀਂ ਦਿੰਦਾ। ਪਰ ਇਹ ਕਿ ਉਪਦੇਸ਼ ਜੇ ਸੁਣਿਆ ਹੋਵੇ ਤਾਂ ਹੈ, ਜੇ ਬਹਿ ਕੇ ਆਪਾਂ ਆਰਾਮ ਨਾਲ ਸ਼ਬਦ ਦੀ ਵਿਚਾਰ ਸੁਣੀਏ, ਫਿਰ ਉਹ ਵਿਚਾਰ ਦੀ ਕਦਰ ਕੀਮਤ ਪਾਈਏ, ਉਹਨੂੰ ਵੱਡਾ ਮੰਨ ਕੇ ਗ੍ਰਹਿਣ ਕਰੀਏ, ਫਿਰ ਉਹ ਮਨ ਦੇ ਅੰਦਰ ਵਾਸਾ ਕਰਦਾ। ਸਰਵਣ ਕੀਤਾ ਹੋਇਆ ਉਪਦੇਸ਼ ਫਿਰ ਸਾਨੂੰ ਪ੍ਰੇਰਣਾ ਦੇ ਕੇ ਨਾਮ ਜਪਾਉਂਦਾ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਨੇ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ। ਇਹ ਸਰੀਰ ਜਿਹੜਾ ਸਾਰਾ ਹੀ ਸਾਡਾ ਬਣਿਆ ਹੋਇਆ ਹੈ, ਇਹ ਮਾਇਆ ਦਾ ਹੀ ਪੁਤਲਾ ਬਣਿਆ ਹੋਇਆ, ਭਾਵ ਕਹਿਣ ਤੋਂ ਕਿ ਮਾਇਆ ਤੋਂ ਹੀ ਬਣਾਇਆ, ਇਹ ਸਰੀਰ ਮਾਇਆ ਹੈ। ਕਹੋ ਕਬੀਰ ਜਿਸ ਉਧਰ ਤਿਸ ਮਾਇਆ। ਮਹਾਰਾਜ ਕਹਿੰਦੇ ਨੇ ਇਹ ਸਰੀਰ ਦੇ ਵਿੱਚ ਜਿਹੜੀ ਹੰਗਤਾ ਮਮਤਾ ਹੈ, ਇਹੀ ਦੁਸ਼ਟਤਾਈ ਖੁਟਿਆਈ ਪਾਈ ਹੋਈ ਹੈ ਇਹਦੇ ਵਿੱਚ। ਜੇ ਕੋਈ ਕਹੇ ਕਿ ਮੈਂ ਤਾਂ ਮਾਇਆ ਤੋਂ ਨਿਰਲੇਪ ਹਾਂ, ਅਸੀਂ ਤਾਂ ਮਾਇਆ ਨੂੰ ਹੱਥ ਵੀ ਨਹੀਂ ਲਾਉਂਦੇ, ਮਹਾਰਾਜ ਕਹਿੰਦੇ ਫਿਰ ਸਰੀਰ ਕੀ ਹੈ? ਇਹ ਵੀ ਮਾਇਆ, ਘਰ ਵੀ ਮਾਇਆ, ਕਾਰਾਂ ਵੀ ਮਾਇਆ, ਬਾਲ ਬੱਚਾ ਵੀ ਮਾਇਆ, ਧਰਤੀ ਵੀ ਮਾਇਆ, ਤਾਰੇ ਚੰਦਰਮਾ ਵੀ ਮਾਇਆ, ਜਿੰਨੀ ਦੁਨੀਆ 84 ਹੈ ਸਭ ਮਾਇਆ, ਸਭ ਮਾਇਆ ਹੈ। ਕੁਦਰਤ ਹੈ ਪਰਮਾਤਮਾ ਦੀ, ਹਵਾ ਚੱਲਦੀ ਇਹ ਵੀ ਮਾਇਆ ਹੀ ਹੈ, ਅੱਗ ਵੀ ਮਾਇਆ, ਆਕਾਸ਼ ਪੰਜੇ ਤੱਤ ਵੀ ਮਾਇਆ, ਪੰਜੇ ਵਿਕਾਰ ਵੀ ਮਾਇਆ। ਇਸ ਕਰਕੇ ਸਿਰਫ ਇੱਕ ਆਤਮਾ ਹੈ ਅੰਦਰ ਬਸ, ਜਿਹੜੀ ਪਰਮਾਤਮਾ ਦਾ ਰੂਪ ਹੈ, ਬਾਕੀ ਸਤਿਗੁਰੂ ਕਹਿੰਦੇ ਸਾਰਾ ਕੁਝ ਮਾਇਆ ਹੀ ਮਾਇਆ ਹੈ। ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ। ਇਸੇ ਕਰਕੇ ਜਿਹੜਾ ਮਨਮੁਖ ਹੈ ਇਹਦਾ ਆਉਣਾ ਤੇ ਜਾਣਾ ਜੰਮਣਾ ਮਰਨਾ ਹੋ ਹੀ ਜਾਂਦਾ ਬਾਰ ਬਾਰ, ਕਿਉਂਕਿ ਮਨਮੁਖ ਨੇ ਆਪਣੀ ਇੱਜ਼ਤ ਹਰ ਵਾਰੀ ਗਵਾਈ ਗਵਾਈ ਹੈ। ਕੋਈ ਭਗਤੀ ਨਹੀਂ, ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਇਸ ਪਾਸੇ ਨੂੰ ਜ਼ਿਆਦਾ ਚੱਲਦਾ ਹੀ ਨਹੀਂ। ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ। ਗੁਰਮੁਖਾਂ ਨੇ ਮਹਾਰਾਜ ਦੀ ਸੇਵਾ ਕਰਕੇ ਸਦਾ ਹੀ ਆਨੰਦ ਪ੍ਰਾਪਤ ਕੀਤਾ ਹੈ, ਸੁੱਖ ਆਤਮਕ ਆਨੰਦ ਪ੍ਰਾਪਤ ਕੀਤਾ ਹੈ, ਅਤੇ ਜੋਤੀ ਪਰਮਾਤਮਾ ਨਾਲ ਆਪਣੀ ਜੋਤ ਅੰਦਰੋਂ ਲੀਨ ਕਰ ਲਈ, ਇੱਕ ਮਿੱਕ ਹੋ ਗਏ ਨੇ। ਸਤਿਗੁਰਾਂ ਦੀ ਸੇਵਾ ਕਰਕੇ ਸਾਨੂੰ ਬਹੁਤ ਕੁਛ ਮਿਲਦਾ ਹੈ, ਪਰ ਇਹਦੇ ਲਈ ਜੇ ਸਾਨੂੰ ਇੰਨਾ ਸੁੰਦਰ ਪ੍ਰਚਾਰ ਮਿਲਦਾ ਹੈ ਤਾਂ ਇਹਦੇ ਉਲਟ ਫਿਰ ਹੋਰ ਪ੍ਰਚਾਰ ਵੀ ਮਿਲਦਾ ਨਾਲ, ਕਿਉਂਕਿ ਮਨਮੁਖ ਇਸ ਕਥਾ ਨੂੰ ਵੀ ਸੁਣਦਾ, ਉਹ ਇਸ ਕਥਾ ਵਿੱਚੋਂ ਹੀ ਫਿਰ ਬਹੁਤ ਕੁਛ ਲੱਭ ਕੇ ਇਹਦੇ ਉਲਟ ਵੀ ਚਲਾਉਂਦਾ ਕੰਮ। ਇੱਥੇ ਲਿਖਿਆ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ। ਮਨਮੁਖ ਨੇ ਇਹਦੇ ਉਲਟ ਲਿਖ ਲੈਣਾ ਵੀ ਸੇਵਾ ਸੂਬਾ ਚੋਂ ਕੁਛ ਨਹੀਂ ਮਿਲਦਾ, ਨਾ ਕੋਈ ਜੋਤ ਹੁੰਦੀ, ਨਾ ਮਿਲਦੀ, ਐਵੇਂ ਗੱਲਾਂ ਹੀ ਬਣਾਈਆਂ ਲੋਕਾਂ ਦੀਆਂ। ਉਹ ਬਕਾਇਦਾ ਇਹਨਾਂ ਨੂੰ ਫਿਰ ਕਾਗਜ਼ਾਂ 'ਤੇ ਛਪਾ ਕੇ ਇਸ਼ਤਿਹਾਰ ਵੰਡਦੇ ਨੇ ਬਈ ਉਹ ਕੋਈ ਐਵੇਂ ਹੀ ਫਾਲਤੂ ਗੱਲਾਂ ਬਣਾਈਆਂ, ਸੇਵਾ 'ਚ ਕੀ ਮਿਲਦਾ। ਨੈਗੇਟਿਵ ਜਿੰਨੇ ਪੁਆਇੰਟ ਨੇ ਚੁੱਕ ਲਿਆਉਣੇ ਬਣਾ ਕੇ। ਜਿਹੜੇ ਵਿਚਾਰੇ ਕੋਈ ਨਾਮ ਨਾਲ ਜੁੜਨ ਲੱਗਦੇ ਨੇ, ਕੋਈ ਸਿੱਖੀ 'ਤੇ ਭਰੋਸਾ ਕਰਦੇ ਨੇ, ਉਹ ਉਹਨਾਂ ਨੂੰ ਤੋੜੀ ਜਾਂਦੇ ਨੇ ਤਾਂ ਕਿ ਕੋਈ ਜੁੜ ਨਾ ਸਕੇ। ਇਹ ਵੀ ਇੱਕ ਸੁਭਾਅ ਹੁੰਦਾ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਪਰ ਗੁਰੂ ਅਮਰਦਾਸ ਜੀ ਫੇਰ ਪ੍ਰੋੜਤਾ ਕਰਦੇ ਸੇਵਾ ਦੀ ਕਿ ਸਤਿਗੁਰਾਂ ਦੀ ਸੇਵਾ ਕਰਨੇ ਨੂੰ ਬਹੁਤ ਕਠਿਨ ਹੈ, ਪਰ ਫਲ ਦੇਣ ਨੂੰ ਅਤਿਅੰਤ ਸੁਖੈਣ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਸੁੱਖਾਂ ਦਾ ਘਰ ਹੈ। ਸੇਵਕ ਸੇਵਾ ਕਰਦਿਆਂ ਜੋ ਇੱਛਾ ਕਰਦੇ ਉਹ ਫਲ ਪ੍ਰਾਪਤ ਕਰ ਲੈਂਦੇ ਨੇ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਸੁਖਾਲੀ ਇਸ ਕਰਕੇ ਜੇ ਮਨ ਦੇ ਅੰਦਰ ਚਾਉ ਪੈਦਾ ਹੋ ਜਾਵੇ ਮੈਂ ਸੇਵਾ ਕਰਨੀ ਹੈ, ਸਾਧਨਾ ਕਰਨੀ ਹੈ, ਗੁਰਾਂ ਤੋਂ ਕੁਛ ਲੈਣਾ, ਫਿਰ ਮਨ ਦੇ ਅੰਦਰ ਸੇਵਾ ਭਾਵਨਾ ਨਾਲ ਸੇਵਾ ਕਰੇ ਤਾਂ ਫਿਰ ਸਤਿਗੁਰੂ ਦੀ ਕਿਰਪਾ ਹੁੰਦੀ, ਜੋ ਇੱਛੇ ਉਹੀ ਫਲ ਪ੍ਰਾਪਤ ਕਰਦਾ। ਜਗਿਆਸੂ ਦੀ ਆਪਣੀ ਇੱਛਾ ਹੈ ਕਿ ਉਹ ਕੀ ਮੰਗਦਾ, ਸੇਵਾ ਉਹੀ ਹੈ। ਇੱਕ ਸੇਵਾ ਕਰਕੇ ਕਹਿੰਦਾ ਹੈ ਵਾਹਿਗੁਰੂ ਆਪਣਾ ਦਰਸ਼ਨ ਦਿਓ, ਨਾਮ ਦੀ ਦਾਤ ਦਿਓ, ਸਿੱਖੀ ਬਖਸ਼ੋ, ਉਹਨਾਂ ਨੂੰ ਉਹੀ ਕੁਛ ਮਿਲ ਜਾਂਦਾ। ਇਹ ਤਾਂ ਅਲੱਗ ਅਲੱਗ ਗੱਲ ਹੈ। ਇੱਕ ਨੇ 101 ਸਹਿਜ ਪਾਠ ਕੀਤਾ, ਉਹ ਮੰਗਦਾ ਕਿ ਨਾਮ ਦਾਨ ਮਿਲੇ, ਤੇਰੇ ਦਰਸ਼ਨ ਹੋਣ, ਉਹਨਾਂ ਨੂੰ ਉਸੇ ਤਰ੍ਹਾਂ ਹੀ ਗੁਰੂ ਨੇ ਕਿਰਪਾ ਕੀਤੀ ਦਰਸ਼ਨ ਦੇ ਤੇ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਇੰਨਾ ਪਾਠ ਕਰਾਊਂਗਾ ਆਹ ਸੰਸਾਰੀ ਕੰਮ ਹੋ ਜੇ। ਮਹਾਰਾਜ ਕਹਿੰਦੇ ਹੁਣ ਪਾਠ ਤਾਂ ਉਹੀ ਹੈ ਪਰ ਫੁਰਨਾ ਇਹਦਾ ਹੋਰ ਹੈ। ਜਿਹਾ ਜਿਹਾ ਫੁਰਨਾ ਹੈ ਉਹੀ ਜੀ ਸਤਿਗੁਰੂ ਇੱਛਾ ਉਹਦੀ ਪੂਰੀ ਕਰ ਦਿੰਦੇ ਨੇ। ਸੰਗਤ ਵਿੱਚ ਆ ਕੇ ਜੇ ਗੁਰਾਂ ਤੋਂ ਨਾਮਦਾਨ ਮੰਗੀਏ, ਸਿੱਖੀ ਮੰਗੀਏ, ਤਾਂ ਸਤਿਗੁਰੂ ਉਹੀ ਜੀ ਕਿਰਪਾ ਕਰ ਦਿੰਦੇ ਨੇ। ਜੇ ਕੋਈ ਮਾਇਆ ਮੰਗਦਾ ਮਹਾਰਾਜ ਉਹਨੂੰ ਮਾਇਆ ਦੇ ਦਿੰਦੇ ਨੇ, ਪਦਾਰਥ ਮੰਗਦਾ ਉਹਨੂੰ ਪਦਾਰਥ ਦੇ ਦਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਤਾਂ ਸਾਰਾ ਕੁਛ ਹੀ ਦੇ ਜਾਂਦੇ ਨੇ, ਪਰ ਬੰਦੇ ਦੀ ਬਿਰਤੀ ਜਿੱਥੇ ਖੜੀ ਹੈ ਉਹਨੇ ਉਨਾ ਕੀ ਮੰਗਣਾ ਹੁੰਦਾ। ਜਾਤ ਸਾਤ ਤਾਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ। ਹੁਣ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਜਪ ਕੇ ਮਨ ਦੇ ਅੰਦਰ ਨਾਮ ਨੂੰ ਹੋਰ ਚੀਜ਼ਾਂ ਕੱਢ ਕੇ ਸਿਰਫ ਨਾਮ ਦਾ ਵਾਸਾ ਕੀਤਾ ਅੰਦਰ, ਉਹਨੇ ਜਾਤ ਸਤ ਤਪ ਸਾਰੇ ਸਾਧਨ ਕਰ ਲਏ, ਉਹਦਾ ਸਰੀਰ ਵੀ ਪਵਿੱਤਰ ਹੋ ਗਿਆ। ਪਹਿਲੇ ਲੋਕ ਇਹ ਚੀਜ਼ਾਂ ਕਰਦੇ ਸੀ, ਜਾਤ ਸਤ ਸੰਜਮ ਕਈ ਪ੍ਰਕਾਰ ਦੀਆਂ ਚੀਜ਼ਾਂ ਕਰਦੇ ਸੀ, ਪਰ ਸਤਿਗੁਰੂ ਜੀ ਨੇ ਕਲਯੁਗ ਚ ਆ ਕੇ ਸਾਨੂੰ ਇੱਕ ਗੱਲ ਦੱਸੀ ਕਿ ਸਿਰਫ ਨਾਮ ਹਿਰਦੇ ਚ ਵਸਾ ਲਓ, ਬਾਕੀ ਸਾਰਾ ਆਪੇ ਹੀ ਹੋ ਜਾਣਾ। ਮੂਲ ਚੀਜ਼ ਨਾਮ ਹੁੰਦੀ, ਜਿਨ੍ਹਾਂ ਨੇ ਨਾਮ ਹਿਰਦੇ ਚ ਵਸਾਇਆ ਹੈ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁੱਖ ਪਾਏ। ਉਹ ਰਾਤ ਦਿਨ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਔਰ ਪ੍ਰੀਤਮ ਪਰਮਾਤਮਾ ਦੇ ਮਿਲਾਪ ਦਾ ਆਨੰਦ ਉਹਨਾਂ ਨੇ ਪ੍ਰਾਪਤ ਕੀਤਾ, ਸੁੱਖ ਪਾਇਆ ਹੈ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਆਨੰਦ ਦੋ ਨਾਮ ਦਵੈਸ਼ ਦਾ ਹੈ। ਦਵੈਸ਼ ਤੋਂ ਰਹਿਤ ਹੋ ਗਏ ਜਿਹੜੇ, ਉਹਨੂੰ ਕਹਿੰਦੇ ਆਨੰਦ ਪ੍ਰਾਪਤ ਕਰ ਲਿਆ ਉਹਨਾਂ ਨੇ। ਜੋ ਸਤਿਗੁਰ ਕੀ ਸਰਨਾਗਤੀ ਹੋ ਤਿਨ ਕੈ ਬਲ ਜਾਓ। ਜਿਹੜੇ ਬੰਦੇ ਹੁਣ ਗੁਰਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰਮੁਖ ਬਣ ਗਏ ਜਿਹੜੇ ਨੇ, ਸ਼ਰਨ ਆ ਗਤੀ ਜਿਹੜੇ ਆ ਕੇ ਸ਼ਰਨ ਨੂੰ ਪ੍ਰਾਪਤ ਹੋਏ ਨੇ, ਉਹਨਾਂ ਤੋਂ ਮੈਂ ਕਹਿੰਦੇ ਬਲਿਹਾਰ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਕਿਉਂਕਿ ਉਹ ਗੁਰਾਂ ਦੀ ਸ਼ਰਨ ਵਿੱਚ ਆ ਗਏ ਨੇ। ਪਰ ਸ਼ਰਨ ਵਿੱਚ ਕੋਈ ਟਾਵਾਂ ਟਾਵਾਂ ਹੀ ਆਉਂਦਾ, ਜਿਹਨੂੰ ਸੋਝੀ ਪੈ ਜਾਂਦੀ, ਕੋਈ ਵਿਰਲਾ ਹੀ ਆਉਂਦਾ, ਕਿਉਂਕਿ ਸੰਸਾਰ ਦੇ ਅੰਦਰ ਜੀਵਾਂ ਨੂੰ ਇੱਕ ਤਾਂ ਸਹੀ ਉਪਦੇਸ਼ ਨਹੀਂ ਮਿਲਦਾ, ਸਹੀ ਢੰਗ ਦਾ ਬੰਦਾ ਨਹੀਂ ਮਿਲਦਾ, ਉਪਦੇਸ਼ ਨੂੰ ਕਮਾਉਣਾ ਚਾਹੁੰਦੇ ਹੀ ਨਹੀਂ। ਉਹਨਾਂ ਨੇ ਤਾਂ ਇੱਕ ਸਾਧਨ ਬਣਾਇਆ ਹੋਇਆ ਮਹਾਰਾਜ ਕੋਲ ਜਾ ਕੇ ਆਹ ਮੰਗ ਲਿਆਓ, ਬਸ ਪਦਾਰਥ ਮੰਗਣ ਦੇ ਆਦੀ ਹੋ ਜਾਂਦੇ ਨੇ ਇਨਸਾਨ। ਜਿਹੜੀ ਅਸਲੀ ਜੀਵਨ ਦੀ ਸੂਝ ਹੈ ਉਹ ਨਹੀਂ ਪ੍ਰਾਪਤ ਕਰ ਸਕਦੇ ਹੋ ਕਿ ਵਾਸਤਵ ਦੇ ਵਿੱਚ ਗੁਰਬਾਣੀ ਹੈ ਕੀ, ਸਤਿਗੁਰੂ ਕੌਣ ਨੇ, ਸਾਨੂੰ ਕੀ ਕਰਨਾ ਚਾਹੀਦਾ ਹੈ। ਉਹ ਕਰਮ ਨੂੰ ਛੱਡ ਕੇ ਉਹ ਸੰਸਾਰ ਦੇ ਲੋਕ ਸੰਸਾਰੀ ਕਿਰਿਆ ਹੀ ਕਰਦੇ ਰਹਿੰਦੇ ਨੇ। ਦਰ ਸੱਚਾ ਸੱਚੀ ਵਡਿਆਈ, ਸਹਿਜੇ ਸੱਚ ਸਮਾਓ, ਸੱਚੇ ਦਰਬਾਰ ਵਿੱਚ ਉਹਦੀ ਜਿਹੜੀ ਵਡਿਆਈ ਆ ਉਹ ਸੱਚੀ ਵਡਿਆਈ ਹੁੰਦੀ ਹੈ। ਉਹ ਸਹਿਜੇ ਹੀ ਸੱਚ ਦੇ ਵਿੱਚ ਭਾਵ ਵਾਹਿਗੁਰੂ ਵਾਹਿਗੁਰੂ ਜਪ ਕੇ ਨਾਮ ਦੇ ਵਿੱਚ ਸਮਾ ਜਾਂਦਾ। ਜਿਨ੍ਹਾਂ ਨੇ ਨਾਮ ਜਪਣਾ ਹੁੰਦਾ ਹੈ, ਸੱਚ ਵਿੱਚ ਸਮਾਉਣਾ ਹੁੰਦਾ ਹੈ, ਬਾਣੀ ਪੜ੍ਹਨੀ ਹੁੰਦੀ ਹੈ, ਸਿੱਖੀ ਕਮਾਉਣੀ ਹੁੰਦੀ ਹੈ, ਉਹ ਸਿਰਫ ਗੁਰੂ ਸਾਹਿਬ ਦੀ ਗੱਲ ਸੁਣਦੇ ਨੇ। ਇਉਂ ਤਾਂ ਦੁਨੀਆਂ ਦੇ ਅੰਦਰ ਹਰ ਕੋਈ ਆਪਣੀ ਮਤ ਮੁਤਾਬਕ ਆਪਣਾ ਹੀ ਪ੍ਰਚਾਰ ਕਰਦਾ। ਜਿਹੜੇ ਤਾਂ ਹੁੰਦੇ ਨੇ ਪੱਕੇ ਗੁਰੂ ਸਾਹਿਬ ਨਾਲ ਜੁੜੇ ਹੋਏ ਭਰੋਸੇ ਵਾਲੇ ਜੀਵ, ਉਹ ਤਾਂ ਡੋਲਦੇ ਨਹੀਂ। ਜਿਹੜੇ ਥੱਲੇ ਥੱਲੇ ਵਾਲੇ ਆ, ਉਹਨਾਂ ਨੂੰ ਡਲਾਉਣ ਵਾਲੇ ਬਹੁਤ ਬੰਦੇ ਇਕੱਠੇ ਹੋ ਕੇ ਉਹਦੇ ਮਗਰ ਪਏ ਰਹਿੰਦੇ ਨੇ ਕਿ ਇਸ ਬੰਦੇ ਨੂੰ ਆਪਾਂ ਡੁਲਾਈਏ, ਤੋੜੀਏ, ਇੱਕ ਪਾਸੇ ਕਰ ਦਈਏ ਇਹਨੂੰ। ਕਿਉਂਕਿ ਇਹ ਕੁਦਰਤੀ ਹੈ ਕਿ ਕਲਯੁੱਗ ਹੈ, ਕਲਯੁੱਗ ਦੇ ਵਿੱਚ ਐਸਾ ਪ੍ਰਭਾਵ ਹੈ ਕਿ ਕਲਯੁੱਗ ਦੀ ਫੌਜ ਹੀ ਬਣੀ ਹੋਈ ਹੈ ਇੱਕ ਪ੍ਰਕਾਰ ਦੀ। ਦੇਖਣ ਨੂੰ ਇਨਸਾਨ ਲੱਗਦੇ ਨੇ ਪਰ ਮਾਨੋ ਕਿ ਕਲਯੁੱਗ ਨੇ ਇੱਕ ਫੌਜ ਬਣਾਈ ਹੈ ਜਿਹੜੀ ਵਿਸ਼ਵਾਸ ਤੋੜਨ ਲਈ ਹੀ ਆਈ ਹੈ। ਉਹਨਾਂ ਨੂੰ ਪੁੱਛੇ ਤੁਹਾਨੂੰ ਇਹਦਾ ਫਾਇਦਾ ਕੀ ਹੈ? ਬਸ ਫਾਇਦਾ ਤਾਂ ਕੋਈ ਨਹੀਂ, ਐਵੇਂ ਇੱਕ ਖੇਡ ਖੇਡ ਰਹੇ ਹਾਂ ਅਸੀਂ ਕਿ ਅਸੀਂ ਜਿੰਨਿਆਂ ਨੂੰ ਤੋੜ ਸਕਦੇ ਹਾਂ ਤੋੜੀਏ। ਔਰ ਮਹਾਰਾਜ ਕਹਿੰਦੇ ਨੇ ਤੁਸੀਂ ਜਿੰਨਿਆਂ ਨੂੰ ਜੋੜ ਸਕਦੇ ਹੋ ਜੋੜੋ, ਕੋਸ਼ਿਸ਼ ਕਰੋ, ਵਿਸ਼ਵਾਸ ਬਣਿਆ ਰਹੇ, ਸ਼ਰਧਾ ਬਣੀ ਰਹੇ। ਸ਼ੰਕਾ ਪੈਦਾ ਕਰਨ ਤਾਂ ਜਦੋਂ ਮਰਜ਼ੀ ਕਰ ਲਓ, ਸ਼ੰਕਿਆਂ ਦਾ ਤਾਂ ਭਰਿਆ ਪਿਆ ਮਨ, ਪਰ ਸਤਿਗੁਰੂ ਕਹਿੰਦੇ ਨੇ ਸ਼ੰਕਿਆਂ ਨੂੰ ਛੱਡ ਕੇ ਜੇ ਭਗਤੀ ਹੀ ਕਰੇ ਕੇਵਲ ਤਾਂ ਹੀ ਠੀਕ ਰਹਿੰਦੀ ਹੈ, ਔਰ ਜੀਵਨ ਨੂੰ ਉੱਚਾ ਉਠਾਵੇ, ਥੱਲਿਓਂ ਉੱਪਰ ਆਪਣਾ ਪੱਧਰ ਚੁੱਕੇ ਤਾਂ ਨੂੰ ਭਗਤੀ ਦੇ ਮਾਰਗ ਤੇ ਚੱਲੇ ਜੀਵ। ਕਿਉਂਕਿ ਭਗਤੀ ਦੇ ਮਾਰਗ ਉੱਤੇ ਚੱਲਦਿਆਂ ਹੋਇਆਂ ਬੁੱਧੀ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਜਾਂਦੀ। ਸਿਆਣਪ ਇੱਕ ਹੁੰਦੀ ਮਾਇਆ ਦੀ, ਇੱਕ ਹੁੰਦੀ ਸੋਝੀ। ਸਿਆਣਪ ਮਾਇਆ ਕਰਕੇ ਆਉਂਦੀ ਜੀਵ ਦੇ ਅੰਦਰ, ਸੋਝੀ ਗੁਰਮਤ ਕਰਕੇ ਆਉਂਦੀ। ਗੁਰਬਾਣੀ ਦੇ ਨਾਲ ਜੀਵ ਅੰਦਰ ਸੋਝੀ ਪੈਦਾ ਹੁੰਦੀ ਹੈ। ਇਸ ਕਰਕੇ ਦਰ ਸੱਚਾ ਸੱਚੀ ਵਡਿਆਈ, ਸਹਿਜੇ ਸੱਚ ਸਮਾਓ, ਉਹ ਸਹਿਜੇ ਹੀ ਸੱਚੇ ਨਾਮ ਸਮਾ ਜਾਂਦੇ ਨੇ। ਨਾਨਕ ਨਦਰੀ ਪਾਈ ਹੈ ਗੁਰਮੁਖ ਮੇਲ ਮਿਲਾਓ। ਹੁਣ ਮੁਖੀ ਗੁਰਾਂ ਦੇ ਮੇਲ ਚ ਆਪਣੇ ਆਪ ਨੂੰ ਮਿਲਾਓ ਭਾਈ, ਗੁਰਾਂ ਦੇ ਦਰ ਤੇ ਜਾਓ ਜ਼ਰੂਰ। ਇਹ ਵੀ ਕੌਣ ਕਹਿੰਦਾ? ਇਹ ਵੀ ਸਤਿਗੁਰੂ ਹੀ ਕਹਿੰਦੇ ਨੇ। ਤਾਂ ਫਿਰ ਨਦਰੀ ਜਿਹੜਾ ਪਰਮਾਤਮਾ, ਨਦਰ ਦੇ ਕਰਨ ਵਾਲਾ ਪਰਮਾਤਮਾ ਹੈ, ਉਹ ਪ੍ਰਾਪਤ ਕਰ ਲਈਦਾ। ਜੇ ਗੁਰਾਂ ਦੇ ਦਰ ਤੇ ਜਾਈਏ, ਬਹਿ ਕੇ ਸਿੱਖਿਆ ਸੁਣਦੇ ਰਹੀਏ ਗੁਰਾਂ ਦੀ, ਅਤੇ ਉਧਰ ਨੂੰ ਆਪਣਾ ਮਨ ਲਾਈਏ ਕਿ ਪਹਿਲਾਂ ਮੈਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਬਾਕੀ ਗੱਲਾਂ ਬਾਅਦ ਚ ਕਰਾਂਗੇ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸੀਗਾਰ। ਮਨਮੁਖ ਬੰਦੇ ਜਿਹੜੇ ਨੇ, ਉਹਨਾਂ ਦੇ ਜਿਹੜੇ ਕਰਮ ਕਮਾਉਣੇ ਹੈ, ਕੋਈ ਕਰਮ ਕਰਨਾ, ਇਉਂ ਨਿਸਫਲ ਚਲੇ ਜਾਂਦੇ ਜਿਵੇਂ ਦੁਹਾਗਣ ਜਿਹੜੀ ਛੁੱਟੜ ਇਸਤਰੀ ਹੁੰਦੀ ਹੈ, ਪਤੀ ਦੀ ਤਿਆਗੀ ਹੁੰਦੀ ਹੈ, ਉਹ ਐਵੇਂ ਸ਼ਿੰਗਾਰ ਕਰੀ ਫਿਰੇ ਕਿ ਮੈਂ ਪਤੀ ਵਰਤਾ ਹਾਂ। ਇਸੇ ਤਰ੍ਹਾਂ ਮਨਮੁਖ ਬੰਦੇ ਜਿਹੜੇ ਦਿਖਾਵਾ ਕਰਦੇ ਨੇ ਬਾਹਰਲਾ, ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ, ਉਹ ਛੁੱਟੜ ਇਸਤਰੀ ਤਰ੍ਹਾਂ ਵੀ ਫਾਲਤੂ ਸ਼ਿੰਗਾਰ ਕਰਦੇ ਰਹਿੰਦੇ ਆ, ਦਿਖਾਵਾ ਕਰਦੇ ਰਹਿੰਦੇ ਆ। ਅਸਲੀਅਤ ਤੱਕ ਜਾਣਾ ਆਪਣੇ ਵੀ ਵੱਸ ਦੀ ਗੱਲ ਨਹੀਂ, ਕਿਰਪਾ ਹੀ ਹੋਵੇ ਤਾਂ ਜਾਇਆ ਜਾ ਸਕਦਾ। ਮਹਾਰਾਜ ਦੀ ਕਿਰਪਾ ਹੋਵੇ ਤਾਂ ਆਪਾਂ ਪਰਮੇਸ਼ਰ ਦੇ ਨੇੜੇ ਹੋ ਸਕਦੇ ਹਾਂ, ਨਹੀਂ ਤਾਂ ਸਾਡੇ ਮਾੜੇ ਕਰਮ ਜਿਹੜੇ ਨੇ ਪਰਮੇਸ਼ਰ ਤੋਂ ਸਾਨੂੰ ਦੂਰ ਹੀ ਕਰਦੇ ਰਹਿੰਦੇ ਨੇ। ਮਾੜੇ ਖਿਆਲ, ਸ਼ੰਕੇ, ਚੰਗੇ ਪਾਸੇ ਜਾਂਦਿਆਂ ਹਮੇਸ਼ਾ ਸ਼ੰਕੇ ਆਉਣਗੇ, ਮਾੜੇ ਪਾਸੇ ਜਾਂਦਿਆਂ ਬੰਦੇ ਨੂੰ ਸ਼ੰਕਾ ਹੀ ਨਹੀਂ ਆਉਂਦਾ। ਸੇਜੈ ਕੰਤ ਨਾ ਆਵਈ ਨਿਤ ਨਿਤ ਹੋਏ ਖੁਆਰ। ਕਿਉਂਕਿ ਉਹਦੇ ਅੰਤਸ਼ਕਰਨ ਦੀ ਸੇਜ ਉੱਤੇ ਪਤੀ ਪਰਮਾਤਮਾ ਆਉਂਦਾ ਹੀ ਨਹੀਂ ਹੈ, ਉਹ ਫੇਰ ਕੀ ਹੁੰਦਾ? ਇਸ ਕਰਕੇ ਉਹ ਜਿਹੜਾ ਬੇਮੁਖ ਹੋ ਕੇ ਗੁਰਾਂ ਨੂੰ ਛੱਡ ਗਿਆ ਸਤਿਗੁਰੂ ਮਹਾਰਾਜ ਨੂੰ, ਉਹ ਰੋਜ਼ ਖਰਾਬ ਹੀ ਖਰਾਬ ਹੁੰਦਾ। ਮਨਮੁਖ ਲੋਕ ਜਿਹੜੇ ਨੇ, ਉਹਨਾਂ ਦੇ ਅੰਤਹਿਕਰਨ ਦੇ ਉੱਤੇ ਪਰਮਾਤਮਾ ਸਾਖਿਆਤਕਾਰ ਨਹੀਂ ਹੁੰਦੇ, ਉਹ ਇਸੇ ਕਰਕੇ ਖਰਾਬ ਹੁੰਦੇ ਨੇ। ਬੜਾ ਰੌਲਾ ਪਾਉਂਦੇ ਨੇ, ਮੈਨੂੰ ਦਰਸ਼ਨ ਨਹੀਂ ਦਿੰਦੇ। ਪਰ ਮਹਾਰਾਜ ਕਹਿੰਦੇ ਇਹਦੀਆਂ ਆਦਤਾਂ ਹੀ ਨਹੀਂ ਚੰਗੀਆਂ। ਜਿਹੜੇ ਬੰਦੇ ਗੁਰੂ ਸਾਹਿਬ ਦੇ ਬਚਨ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਮੰਨਦੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਬਚਨ, ਉਹ ਫੇਰ ਦਰਸ਼ਨ ਦਿੰਦੇ ਨੇ। ਜੇ ਗੁਰੂ ਸਾਹਿਬ ਦੇ ਕਹੇ ਹੋਏ ਬਚਨਾਂ ਨੂੰ ਨਾ ਕਮਾਵੇ, ਆਪਣੀ ਬੁੱਧੀ ਦੀ ਜ਼ਿਆਦਾ ਵਰਤੋਂ ਕਰ ਲਈ, ਮਨ ਦੇ ਮਗਰ ਲੱਗ ਕੇ ਮਨਮੁਖਤਾ ਹੀ ਕਰ ਲਈ, ਉਹਨਾਂ ਨੂੰ ਸਤਿਗੁਰੂ ਕਹਿੰਦੇ ਫਿਰ ਦਰਸ਼ਨ ਨਹੀਂ ਹੁੰਦਾ ਪਰਮਾਤਮਾ ਦਾ। ਆਪ ਵੀ ਸਤਿਗੁਰੂ ਜੀ ਕਿਰਪਾ ਕਰਕੇ ਹੁਣ ਦੱਸ ਰਹੇ ਨੇ। ਪਿਰਕਾ ਮਹਿਲ ਨਾ ਪਾਵਈ ਨਾ ਦਿਸੈ ਘਰ ਬਾਰ। ਉਹ ਪਤੀ ਪਰਮਾਤਮਾ ਦੇ ਆਨੰਦ ਸਰੂਪ ਨੂੰ ਪ੍ਰਾਪਤੀ ਨਹੀਂ ਕਰਦੇ, ਜਿਹੜਾ ਸਰੂਪ ਹੈ ਨਾ ਉਹਦਾ, ਸੁੱਖਾਂ ਦਾ ਸਰੂਪ, ਕਿਉਂਕਿ ਉਹਨੂੰ ਸਰੂਪ ਰੂਪ ਘਰ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਰੂਪ ਬਾਰ ਹੁੰਦਾ, ਦਰਵਾਜ਼ਾ ਦਿਖਦਾ ਹੀ ਨਹੀਂ। ਬ੍ਰਹਮ ਗਿਆਨ ਕਿਉਂ ਲਿਖਿਆ ਨਾ, ਨਾ ਦਿਸੈ ਘਰ ਬਾਰ, ਨਾ ਤਾਂ ਉਹਨੂੰ ਸਰੂਪ ਰੂਪ ਘਰ ਦੀ ਪ੍ਰਾਪਤੀ ਹੋਈ, ਨਾ ਬ੍ਰਹਮ ਗਿਆਨ ਰੂਪ ਦਰਵਾਜ਼ਾ ਹੀ ਦਿਖਿਆ। ਜਾਂ ਇਉਂ ਕਹੀਏ ਵੀ ਸਤਸੰਗਤ ਰੂਪੀ ਘਰ ਉਹਨੂੰ ਦਿਖਿਆ ਹੀ ਨਹੀਂ, ਤੇ ਉਜਾੜਾਂ ਵਿੱਚ ਹੀ ਭੌਂਦੀ ਫਿਰਦੀ ਹੈ, ਤੀਰਥਾਂ ਦੇ ਜਲ ਵਿੱਚ ਹੀ ਨਹਾਉਂਦੀ ਫਿਰਦੀ ਆ, ਇਧਰ ਉਧਰ ਭਟਕਦੀ ਫਿਰਦੀ ਆ ਰੂਹ, ਉਹ ਜੀਵ ਜਿਹੜਾ। ਮਹਾਰਾਜ ਕਹਿੰਦੇ ਨੇ ਮੈਂ ਇਹੀ ਤੁਹਾਨੂੰ ਗੁਰਮੁਖਾਂ ਨੂੰ ਸੰਗਤ ਨੂੰ ਕਹਾਂਗਾ, ਨਾਮ ਜਪਣ ਵਾਲਿਆਂ ਨੂੰ, ਭਾਈ ਰੇ ਇੱਕ ਮਨ ਨਾਮ ਧਿਆਏ। ਭਾਈ ਇੱਕ ਮਨ ਇਕਾਗਰ ਚਿੱਤ ਹੋ ਕੇ ਨਾਮ ਜਪੋ, ਇਧਰ ਉਧਰ ਬਿਰਤੀ ਨਾ ਭੜਕਾਓ ਆਪਣੀ। ਕਲਯੁਗ ਦਾ ਸਮਾਂ ਗੱਲਾਂ ਦਾ ਬਹੁਤ ਸਵਾਦ ਪੈਂਦਾ ਅਤੇ ਬੰਦਾ ਇਨਸਾਨ ਗੱਲਾਂ ਦੇ ਨਾਲ ਹੀ ਪ੍ਰਾਪਤੀ ਚਾਹੁੰਦਾ, ਗੱਲਾਂ ਗੱਲਾਂ ਵਿੱਚ ਹੀ ਬਹੁਤ ਬਣਨਾ ਚਾਹੁੰਦਾ, ਪਰ ਵਾਹਿਗੁਰੂ ਦੇ ਦਰ ਦੇ ਉੱਤੇ ਸਿਰਫ ਭਗਤੀ ਹੀ ਪ੍ਰਮਾਣ ਹੈ। ਵਾਹਿਗੁਰੂ ਨੇ ਤਾਂ ਇੰਨਾ ਦੇਖਣਾ ਕਿੰਨਾ ਚਿਰ ਨਾਮ ਜਪਿਆ, ਕਿੰਨੀ ਬਾਣੀ ਪੜ੍ਹੀ, ਬਾਕੀ ਸਾਰੀਆਂ ਗੱਲਾਂ ਨਿਸ਼ਫਲ ਹੋ ਜਾਂਦੀਆਂ ਸਾਡੀਆਂ। ਮਹਾਰਾਜ ਜੀ ਘਰੇ ਨਾਮ ਨਹੀਂ ਜਪਿਆ ਜਾਂਦਾ, ਜਾਂ ਵੈਸੇ ਵੀ ਨਾਮ ਜਪਣ ਦਾ ਕੋਈ ਸਹੀ ਢੰਗ ਤਰੀਕਾ ਨਹੀਂ ਆਇਆ। ਹੁਣ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਤੁਸੀਂ ਉਹਨਾਂ ਦੀ ਸੰਗਤ ਕਰਿਆ ਕਰੋ। ਸੰਤਾਂ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਓ। ਮਹਾਰਾਜ ਕਹਿੰਦੇ ਸੰਤਾਂ ਦੀ ਸਤਸੰਗਤ ਚ ਮਿਲ ਕੇ ਰਹਿਣਾ ਕਰੋ। ਭਾਈ ਸਤਸੰਗਤ ਵਿਚ ਬਹਿ ਕੇ ਪਰਮਾਤਮਾ ਦੇ ਨਾਮ ਨੂੰ ਜਪੇ ਤਾਂ ਫਿਰ ਆਤਮਕ ਆਨੰਦ ਸੁਖ ਪ੍ਰਾਪਤ ਕਰਦਾ। ਗੁਰਮੁਖ ਪਿਆਰੇ ਜਿਹੜੇ ਨਾਮ ਜਪਣ ਵਾਲੇ ਨਾਮ ਰਸੀਏ ਮਹਾਤਮਾ ਨੇ ਉਹਨਾਂ ਦੀ ਸੰਗਤ ਕਰੇ, ਨਹੀਂ ਉਹ ਨਹੀਂ ਮਿਲਦੇ। ਕਲਯੁਗ ਦੇ ਵਿਚ ਲੱਭਣੇ ਬੜੇ ਔਖੇ ਨੇ। ਮਹਾਰਾਜ ਕਹਿੰਦੇ ਫਿਰ ਸਾਧ ਸੰਗਤ ਵਿਚ ਬਹਿ ਕੇ ਨਾਮ ਜਪੋ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਨਾਮ ਜਪੋ। ਇੱਕ ਵਾਰੀ ਨਾਮ ਪ੍ਰਾਪਤ ਕਰ ਲਓ, ਫਿਰ ਜਿੱਥੇ ਜੀ ਕਰਦਾ ਦੁਨੀਆਂ ਚ ਵਿਚਰੋ, ਕੋਈ ਡਰ ਨਹੀਂ ਫਿਰ, ਕਿਉਂਕਿ ਆਪਣੇ ਹਿਰਦੇ ਚ ਨਾਮ ਹੈ। ਗੁਰਮੁਖ ਸਦਾ ਸੁਹਾਗਣੀ ਫਿਰ ਰਾਖਿਆ ਔਰ ਤਾਰ। ਗੁਰਮੁਖ ਇਸਤਰੀ ਜਿਹੜੀ ਸਦਾ ਹੀ ਸੁਹਾਗਵੰਤੀ ਹੁੰਦੀ, ਕਿਉਂਕਿ ਉਹਨੇ ਪਤੀ ਪਰਮਾਤਮਾ ਨੂੰ, ਪਤੀ ਦੇ ਨਾਮ ਨੂੰ ਹਿਰਦੇ ਚ ਵਸਾ ਕੇ ਰੱਖਿਆ। ਉਹਨਾਂ ਦੇ ਸੁਭਾਅ ਦੇ ਸਾਨੂੰ ਪਤਾ ਲੱਗ ਜਾਂਦਾ ਸੁਭਾਅ ਤੋਂ ਕਿ ਸੁਹਾਗਣੀ ਹੈ ਕਿ ਦੁਹਾਗਣੀ। ਪਹਿਲਾਂ ਵੀ ਦੱਸਿਆ ਸੀ ਮਹਾਰਾਜ ਨੇ, ਪਰਸੋਂ ਚੌਥੇ ਵੀ ਬਚਨ ਆਇਆ ਸੀ, ਜਿਹੜੇ ਲੋਕ ਮਨ ਦੇ ਅੰਦਰ ਦਵੈਸ਼ ਈਰਖਾ ਭਾਵਨਾ ਨੂੰ ਲੈ ਕੇ ਤੁਰੇ ਫਿਰਦੇ ਨੇ, ਬਾਹਰਲਾ ਦਿਖਾਵਾ ਧਾਰਮਿਕ ਹੈ, ਇੱਕ ਵਾਰ ਤਾਂ ਦੇਖ ਕੇ ਆਪਾਂ ਵੀ ਪ੍ਰਭਾਵਿਤ ਹੋ ਗਏ ਉਹਨਾਂ ਤੋਂ, ਕੋਲੇ ਬੈਠੇ ਜਦੋਂ ਜਾ ਕੇ, ਜਦੋਂ ਉਹਨੇ ਦਵੈਸ਼ ਈਰਖਾ ਦੀਆਂ ਨਿੰਦਿਆ ਦੀਆਂ ਗੱਲਾਂ ਕੀਤੀਆਂ, ਨਾਮ ਦੀ ਗੱਲ ਨਾ ਕੀਤੀ, ਮਹਾਰਾਜ ਕਹਿੰਦੇ ਉੱਥੋਂ ਹੀ ਫੜਿਆ ਗਿਆ ਔਰ ਮੁੜ ਕੇ ਅਸੀਂ ਉਹਦੇ ਲਾਗੇ ਨਹੀਂ ਬੈਠੇ, ਕਿਉਂਕਿ ਇਹਦਾ ਦਿਖਾਵਾ ਹੀ ਧਾਰਮਿਕ ਹੈ, ਵੇਸ ਹੀ ਧਾਰਮਿਕ ਹੈ। ਬਹੁਤ ਭੇਖ ਕਰ ਭਰਮਾਈ ਹੈ ਮਨ ਹਿਰਦੈ ਕਪਟ ਕਮਾਏ, ਇਹ ਸ਼ਬਦ ਆਇਆ ਸੀ। ਸਤਿਗੁਰੂ ਕਹਿੰਦੇ ਹੁਣ ਸੁਹਾਗਣੀ ਦੀ ਗੱਲ ਸੁਣੋ, ਜਿਹਨੇ ਪਤੀ ਪਰਮਾਤਮਾ ਨੂੰ ਹਿਰਦੇ ਚ ਵਸਾਇਆ ਹੋਇਆ, ਉਹਦੇ ਮੂੰਹ ਚੋਂ ਕੌੜਾ ਬਚਨ ਨਹੀਂ ਨਿਕਲਦਾ। ਮਿੱਠਾ ਬੋਲੈ ਹੈ ਨਿਵ ਚੱਲ ਹੈ ਸੇਜੈ ਰਵੈ ਪਤਾਰ। ਉਹ ਮਿੱਠਾ ਬਚਨ ਬੋਲਦੀ ਹੈ ਹਮੇਸ਼ਾ, ਸਭ ਦੇ ਅੱਗੇ ਨਿਉਂ ਕੇ ਚੱਲਦੀ ਹੈ ਨਿਮਰਤਾ ਨਾਲ, ਕਿਉਂਕਿ ਉਹਦੀ ਅੰਤਹਕਰਨ ਰੂਪ ਸੇਜਾ ਉੱਤੇ ਪਤੀ ਪਰਮਾਤਮਾ ਪ੍ਰਕਾਸ਼ਮਾਨ ਹੋ ਚੁੱਕੇ ਨੇ, ਉਹਨੂੰ ਦਰਸ਼ਨ ਦੇ ਰਹੇ ਨੇ। ਉਹ ਆਨੰਦ ਨੂੰ ਭੋਗਦੀ ਹੈ, ਬੜਾ ਆਨੰਦ ਮਾਣਦੀ ਹੈ, ਆਤਮਾ ਤੇ ਪਰਮਾਤਮਾ ਇੱਕ ਹੋ ਚੁੱਕੇ ਨੇ, ਅਤਿਅੰਤ ਸ਼ਾਂਤੀ ਬੇਫਿਕਰੀ ਹੈ। ਪਾਣੀ ਦੀ ਇੱਕ ਬੂੰਦ ਨੂੰ ਖਤਰਾ ਰਹਿੰਦਾ ਬਾਹਰ, ਸਮੁੰਦਰ ਵਿੱਚ ਜਾ ਕੇ ਬੂੰਦ ਅਚਿੰਤ ਹੋ ਜਾਂਦੀ, ਬੇਫਿਕਰੀ ਚ ਹੋ ਜਾਂਦੀ, ਉਹਦਾ ਸਰੂਪ ਵੀ ਸਮੁੰਦਰ ਰੂਪ ਹੋ ਜਾਂਦਾ, ਮੁੱਕਣ ਸੁੱਕਣ ਡੁੱਲਣ ਦਾ ਡਰ ਨਹੀਂ ਰਹਿੰਦਾ ਉਹਨੂੰ, ਖਰਾਬ ਹੋਣ ਦਾ ਡਰ ਨਹੀਂ ਰਹਿੰਦਾ ਉਹਨੂੰ। ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ। ਹੁਣ ਜਿਨ੍ਹਾਂ ਨੂੰ ਗੁਰਾਂ ਦੇ ਸ਼ਬਦ ਦਾ ਅਪਾਰ ਹੇਤ ਹੁੰਦਾ, ਬਹੁਤਾ ਹੀ ਜ਼ਿਆਦਾ ਪ੍ਰੇਮ ਹੈ, ਜਿਨ੍ਹਾਂ ਦਾ ਗੁਰਚਰਨਾਂ ਵਿੱਚ ਅਪਾਰ ਹੇਤ ਹੁੰਦਾ, ਬਹੁਤਾ ਪ੍ਰੇਮ ਹੋਣਾ, ਉਹ ਸੋਭਾ ਵਾਲੀ ਹੈ, ਸੁਹਾਗਵੰਤੀ ਹੈ। ਸ਼ਬਦ ਤੱਕ ਪਹੁੰਚਣਾ, ਸ਼ਬਦ ਤੱਕ ਪਹੁੰਚ ਕੇ ਫਿਰ ਹਿਰਦੇ ਤੱਕ ਜਾਣਾ, ਹਿਰਦੇ ਚ ਸ਼ਬਦ ਦਾ ਵਸਾਉਣਾ, ਅਭਿਆਸ ਕਰਕੇ ਇੱਕ ਓਂਕਾਰ ਦਾ ਵਾਹਿਗੁਰੂ ਮੰਤਰ ਦਾ ਹਿਰਦੇ ਚ ਪ੍ਰਕਾਸ਼ ਹੋਣਾ, ਹਰ ਵਕਤ ਉਹਦਾ ਜਾਪ ਹੋਣਾ ਸੁਹਾਗਣੀਆਂ ਦੇ ਨਿਸ਼ਾਨੀ ਹੈ। ਉਹਨਾਂ ਦੇ ਹਿਰਦੇ ਦੇ ਅੰਦਰ ਵਾਸਾ ਹੈ ਪਰਮਾਤਮਾ ਦਾ, ਪਰਮਾਤਮਾ ਨੇ ਉਹਨੂੰ ਅਪਣਾ ਲਿਆ, ਉਹ ਪਰਮਾਤਮਾ ਦੀ ਰੂਹ ਬਣ ਗਈ ਹੈ। ਵਾਹਿਗੁਰੂ ਦਾ ਸਦਾ ਹੀ ਉਹਦੇ ਸਿਰ ਤੇ ਹੱਥ ਰਹਿੰਦਾ ਹੈ। ਪੂਰਾ ਭਾਗ ਸਤਿਗੁਰ ਮਿਲੇ ਜਾਂ ਭਾਗਾ ਕਾ ਉਦਾਉ ਹੋਏ, ਜਾਂ ਆਪਣੇ ਭਾਗਾਂ ਦਾ ਫਲ ਉਦੇ ਹੋਵੇ ਨਾ, ਤਾਂ ਹੀ ਪੂਰਨ ਭਾਗਾਂ ਵਾਲੇ ਬ੍ਰਹਮ ਨਿਸ਼ਟੀ ਬ੍ਰਹਮ ਸੋਤਰੀ ਸਤਿਗੁਰੂ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ। ਚੰਗੇ ਭਾਗ ਜਦੋਂ ਉਦੇ ਹੁੰਦੇ ਨੇ ਸਾਡੇ, ਭਾਗ ਜਾਗ ਪੈਂਦੇ ਨੇ, ਭਾਗ ਜਾਗਦਿਆਂ ਸਾਰ ਬੰਦਾ ਕਹਿੰਦਾ ਚਲੋ ਬਈ ਹੁਣ ਅਮਰ ਛਕੀਏ, ਹੁਣ ਮੈਂ ਸੇਵਾ ਕਰਨੀ ਹੈ, ਹੁਣ ਮੈਂ ਬਾਣੀ ਪੜ੍ਹਨੀ ਆ, ਉਹਨੂੰ ਆਪੇ ਹੀ ਸਭ ਕੁਝ ਚੰਗਾ ਲੱਗਣ ਲੱਗ ਜਾਂਦਾ। ਉਹਨੂੰ ਦੁਨੀਆਂ ਜਿਹੜੀ ਆ ਉਹ ਗੰਦਗੀ ਦਾ ਢੇਰ ਜਾਪਦੀ, ਕਹਿੰਦਾ ਚਲੋ ਬਈ ਹੁਣ ਆਪਾਂ ਨਾਮ ਜਪਾਂਗੇ, ਚੱਲੀਏ ਹੁਣ ਯਾਤਰਾ ਕਰੀਏ ਹਜ਼ੂਰ ਸਾਹਿਬ, ਚੱਲੀਏ ਹੁਣ ਆਪਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ। ਜਿਹੜੀਆਂ ਗੱਲਾਂ ਤੋਂ ਉਲਟ ਬੋਲਦਾ ਸੀ ਉਹਨਾਂ ਗੱਲਾਂ ਵੱਲ ਸਿੱਧਾ ਹੋ ਚੱਲਿਆ। ਕਿਉਂ? ਭਾਗ ਜਾਗ ਪਏ ਨੇ। ਭਾਗ ਜਿਨ੍ਹਾਂ ਦੇ ਮੰਦੇ ਨੇ ਉਹ ਆਵਾਜ਼ ਦਿੱਤਿਆਂ ਕਦੇ ਵੀ ਨਹੀਂ ਸੁਣਦੇ, ਕਿਉਂਕਿ ਮੰਦੇ ਭਾਗਾਂ ਵਾਲੇ ਕੰਨਾਂ 'ਚ ਉਂਗਲੀਆਂ ਦੇ ਲੈਂਦੇ ਨੇ ਆਪਣੇ, ਕਦੇ ਸੁਣਦੇ ਹੀ ਨਹੀਂ, ਉਹਨਾਂ ਦਾ ਮਨ ਹੀ ਨਹੀਂ ਕਰਦਾ, ਚਿੱਤ ਉਹਨਾਂ ਦਾ ਇਸ ਪਾਸੇ ਲੱਗਦਾ ਹੀ ਨਹੀਂ। ਪਰ ਜਿਨ੍ਹਾਂ ਦੇ ਭਾਗ ਜਾਗ ਪੈਂਦੇ ਨੇ ਉਹ ਤਾਂ ਸਤਿਗੁਰਾਂ ਦੀ ਬਾਣੀ ਕੀਰਤਨ ਕਥਾ ਸਭ ਹਰ ਵਕਤ ਸੁਣਨ ਦਾ ਯਤਨ ਕਰਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਸਾਡੇ ਕੰਨਾਂ 'ਚ ਸਿਰਫ ਬਾਣੀ ਹਮੇਸ਼ਾ ਪੈਂਦੀ ਹੀ ਰਹੇ। ਅੰਤਰਹੋਂ ਦੁੱਖ ਭ੍ਰਮ ਕੱਟੀਐ ਸੁੱਖ ਪ੍ਰਾਪਤ ਹੋਏ। ਗੁਰਾਂ ਦੀ ਕਿਰਪਾ ਨਾਲ ਉਹਨਾਂ ਦੇ ਅੰਦਰੋਂ ਦੁੱਖ ਦੇਣ ਵਾਲਾ ਜਿਹੜਾ ਭਰਮ ਹੁੰਦਾ ਉਹ ਟੁੱਟ ਜਾਂਦਾ, ਕੱਟ ਦਿੰਦੇ ਨੇ ਸਤਿਗੁਰੂ ਭਰਮ ਨੂੰ, ਅਤੇ ਸੁੱਖਾਂ ਦੀ ਪ੍ਰਾਪਤੀ ਆਤਮਕ ਆਨੰਦ ਦੀ ਪ੍ਰਾਪਤੀ ਉਹਨਾਂ ਦੇ ਮਨ ਦੇ ਅੰਦਰ ਹੋ ਜਾਂਦੀ ਹੈ। ਕਿਸ ਤਰ੍ਹਾਂ ਜੀ ਉਹਨਾਂ ਨੂੰ ਕਿਵੇਂ ਪ੍ਰਾਪਤ ਹੋਈ? ਕਹਿੰਦੇ ਇਸ ਤਰ੍ਹਾਂ ਹੁੰਦੀ ਕਿ ਉਹ ਗੁਰ ਕੈ ਭਾਣ ਹੈ ਜੋ ਚੱਲੈ ਦੁੱਖ ਨਾ ਪਾਵੈ ਕੋਏ। ਜਿਹੜਾ ਜਗਿਆਸੂ ਗੁਰੂ ਸਾਹਿਬ ਦੇ ਹੁਕਮ ਅੰਦਰ ਚੱਲਦਾ ਉਹਨੂੰ ਦੁੱਖ ਨਹੀਂ ਹੁੰਦਾ। ਆਪਾਂ ਨੂੰ ਦੁੱਖ ਕਿਉਂ ਹੁੰਦਾ? ਆਪਾਂ ਗੁਰੂ ਦੇ ਭਾਣੇ ਤੋਂ ਬਾਹਰ ਚੱਲਦੇ ਹਾਂ। ਸਤਿਗੁਰੂ ਨੇ ਇੱਕ ਸਪਸ਼ਟ ਦੱਸਤਾ ਵੀ ਗੁਰੂ ਦੇ ਭਾਣੇ ਅਨੁਸਾਰ ਚੱਲੀਏ, ਗੁਰੂ ਦੇ ਹੁਕਮ ਵਿੱਚ ਚੱਲੀਏ ਤਾਂ ਦੁੱਖ ਨਹੀਂ ਪ੍ਰਾਪਤ ਹੁੰਦਾ। ਗੁਰੂ ਦੇ ਭਾਣੇ ਦੀ ਮਹਿਮਾ ਕਰਦਿਆਂ ਹੋਏ ਗੁਰੂ ਅਮਰਦਾਸ ਜੀ ਕਹਿੰਦੇ ਨੇ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਏ। ਗੁਰਾਂ ਦੇ ਹੁਕਮ ਮੰਨਣ ਵਿੱਚ ਹੀ ਬ੍ਰਹਮਾਨੰਦ ਰੂਪ ਅੰਮ੍ਰਿਤ ਪ੍ਰਾਪਤ ਹੁੰਦਾ। ਉਸ ਅੰਮ੍ਰਿਤ ਨੂੰ ਸਹਿਜੇ ਹੀ ਗਿਆਨ ਦੁਆਰਾ ਕੋਈ ਵਿਰਲਾ ਬੰਦਾ ਪ੍ਰਾਪਤ ਕਰਦਾ। ਭਾਣੇ ਵਿੱਚ ਆਉਣਾ, ਧੀਰਜ ਧਾਰੀ ਹੋਣਾ, ਸਾਰੇ ਸ਼ੁਭ ਗੁਣ ਸਾਰਿਆਂ 'ਚ ਨਹੀਂ ਆਉਂਦੇ, ਬਹੁਤ ਸਮਾਂ ਲੱਗ ਜਾਂਦਾ। ਬਿਲਕੁਲ ਸ਼ਾਂਤ ਰੂਪ ਹੋਣ ਲਈ, ਸਮੁੰਦਰ ਬਣਨ ਲਈ ਟਾਈਮ ਲੱਗਦਾ। ਕਿੰਨਾ ਪਾਣੀ ਸਮੁੰਦਰ ਦੇ ਵਿੱਚ ਹੈ, ਸ਼ਾਂਤੀ ਨਾਲ ਬੈਠਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਸ਼ੁਭ ਗੁਣਾਂ ਨੂੰ ਇਕੱਤਰ ਕਰਦਿਆਂ ਕਰਦਿਆਂ ਥੋੜਾ ਸਮਾਂ ਲੱਗ ਜਾਂਦਾ ਹੈ। ਹੌਲੀ ਹੌਲੀ ਸ਼ੁਭ ਗੁਣ ਸਾਡੇ ਮਨਾਂ ਦੇ ਅੰਦਰ ਜਦੋਂ ਆ ਜਾਂਦੇ ਨੇ, ਜਿਨ੍ਹਾਂ ਪ੍ਰਾਪਤ ਤਿੰਨ ਪ੍ਰੀਆ ਹਉਮੈ ਵਿੱਚੋਂ ਖੋਏ, ਜਿਨ੍ਹਾਂ ਨੇ ਹਿਰਦੇ ਵਿੱਚੋਂ ਹਉਮੈ ਵਿਕਾਰਾਂ ਨੂੰ ਖੋਹਣਾ ਕੀਤਾ, ਨਾਸ਼ ਕੀਤਾ, ਉਹਨਾਂ ਨੇ ਉਸ ਅੰਮ੍ਰਿਤ ਨੂੰ ਸਤਿਗੁਰੂ ਜੀ ਕੋਲੋਂ ਪ੍ਰਾਪਤ ਕਰ ਲਿਆ। ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ। ਮਹਾਰਾਜ ਕਥਨ ਕਰਦੇ ਨੇ ਵੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਦਿਲੋਂ ਧਿਆਉਣਾ ਕੀਤਾ ਹਿਰਦੇ ਚੋਂ ਭਾਵਨਾ ਨਾਲ, ਤਾਂ ਹੀ ਸੱਚੇ ਪ੍ਰਮਾਤਮਾ ਨਾਲ ਉਹਨਾਂ ਦਾ ਮਿਲਾਪ ਹੁੰਦਾ। ਬਈ